सतगुरु महाराज अगे अरदास बेनती करिए। धन धन गुरु नानक देव साहब जी महाराज, धन धन गुरु गोबिंद सिंह महाराज, धन धन गुरु ग्रंथ साहब जी महाराज, धन धन गुरु तेग बहादुर साहब जी महाराज, धन धन गुरु अमरदास साहब जी महाराज, पावन पवित्र बाणी आनंद साहब पर आरंभ कर लगे। अर्थां समेत सतगुरु महाराज सानू बुद्धि बख्शन, सोझी बख्शन प्यार सरकार दे नाल। सो आओ प्यार सत्कार नाल रसना नूं करिए पवित्र, गज के आखो सतनाम श्री वाहे गुरु साहेब जी, सतनाम श्री, सतनाम श्री वाहे गुरु साहेब जी, सतनाम श्री वाहे गुरु, सतनाम श्री वाहे गुरु। संतन सतगुरु अमरदास साहब जी महाराज, श्री गोविंदवाल साहब अपने आसन ते विराजमान ने, बहुत भारी भीड़ संगतां दी। इन्हां नूं संगत विच इक बड़ा ही बिरद लंबे कद दा जोगी गेरू रंगे वस्त्र पहने, बड़ा बिरद है, 1000 साल दी उम्र है उहदी। आया बड़ा हौली 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 आके महाराज नूं मत्था टेकिया। महाराज सच्चे पातशाह कहण लगे, क्यों जोगी राज कित्थे क पहुंचे हो? कहिंदा महाराज जी, सब कुछ देख लिया है, रिद्धियां सिद्धियां देख लिया हन, वडियाइयां लैके देख लिया हन, बहुत माया भी देख ली है, सब कुछ देखिया है, पर आनंद नहीं आया है, कितने आनंद नहीं आया। मैं बड़े चिर तो इच्छा रख के बैठा सी, जब आप गुरता गद्दी ते विराजमान हुए हो, मैं उदों दा ही सोचदा कि मैं महाराज सच्चे पातशाह कोल जावां। महाराज अज मौका लगे, आप जी कृपा हुई है, दर्शन करन आए हैं, हुण आप दे चरणां च बेनती है कि मैनूं आनंद दी दात बख्शो। महाराज सच्चे पातशाह कहण लगे, आनंद इस पुराने खलड़े च हुण आनंद नहीं रहा, इह पुराने खलड़े नूं त्याग दिओ। तुसीं साडे ग्रह विखे साडे ही सपुत्र भाई मोहरी दे घर जन्म लो, फिर तुहानू आनंद आवेगा। सो इस तरह वो योगी ने अपना शरीर त्याग दिता, संस्कार उत्थे कर दिता, समा पा के बाबा मोहरी जी दे ग्रह विखे बालक ने जन्म लिया। लिया के स्नान करवा के वस्त्र च लपेट के महाराज जी की गोद विच लिया के जो बच्चे नूं लिटाया, महाराज कहिंदे आ गए आनंद जी आनंद लैण वास्ते। उस वक्त सतगुरु बड़े प्रसन्न होए, नाले महाराज मुस्कुराई जांदे ने, नाले आनंद साहब पर आरंभ कर दिता रचना, नाल नाल लिखण वाला भी बिठा ले, लिख दई। उस बच्चे का नाम ही महाराज ने आनंद रखिया। उही आनंद है जिहड़े शाम की कथा सुन दियां संगतां, उन्हां नूं पता कि यही वह आनंद है जिहड़ा छेवें पातशाह नूं मिलण कीरतपुर साहब आया सी। सतगुरु जी ने आप कहा सी वी असी गुरु अमरदास जी की अंश वंश की सेवा नहीं की, जाओ बाबा आनंद जी नूं लैके आओ। छेवें पातशाह ने अपनी पालकी भेजी, बाबा आनंद जी विच बैठ के आए, चारे पासों पालकी के कपड़ा भी लग्या हुंदा, बंद जी हुंदे इक तरह नाल। छेवें पातशाह ने जदों आके दस्या भाई बीबी चंद ने कि भाई आनंद जी आए ने, उस वक्त महाराज ने बुलां दे उत्ते उंगल रख के किया सारे नूं भी बोलियो ना, कोई दस्यो ना। सतगुरु जी पिछे पिछे जाके पालकी नूं मोढ़ा ला के आप आनंद जी की सेवा करते आ रहे हैं। कहिंदे क्योंकि असीं गुरु अमरदास जी की अंश वंश की सेवा नहीं की, जिन्हां तों असीं सारा कुछ लिया है सोढ़ियां ने। बाबा आनंद जी भी अंतरजामी से, उन्होंने भी पता लग गया कि यह तो कुछ गड़बड़ हो रही है। जदों उन्होंने देखिया, उन्होंने पालकी के विच्चों ही छाल मार दी थले, भज के आके सतगुरु के चरणों नाल लिपट के कहिंदे हुण बस भी करो, हुण साडियां इन्नियां परखां क्यों लैंदे हो आप, ये वो बाबा आनंद जी है। सो इस करके ऐसे सतगुरु गुरु अमरदास महाराज ने आनंद साहब की बाणी रची, सारियां 40 पौड़ियां रच के ਬਹੁਤ ਇੱਕੋ ਬਚਨ ਮਹਾਰਾਜ ਨੇ ਕਰਤਾ ਕਿ ਸੁਰਨਾਰ ਮੁਨਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸੇਵਾਦਾਰ ਭਾਈ ਬੱਲੂ ਨੂੰ ਬੁਲਾਇਆ। ਬੱਲੂ ਭਾਈ ਢੋਲਕੀ ਲਿਆ, ਛੈਣੇ ਲਿਆ, ਚਿਮਟੇ ਲਿਆ, ਕੋਠੇ ਦੇ ਉੱਤੇ ਚੜ ਜਾਓ ਸਾਰੇ। ਭਾਈ ਮੋਹਰੀ ਸਣੇ ਹੋਰ ਸਾਰੀਆਂ ਸੰਗਤਾਂ ਕੋਠੇ ਦੇ ਉੱਤੇ ਚੜਾ ਕੇ ਕਹਿੰਦੇ ਗਾਇਨ ਕਰੋ, ਗਾ ਕੇ ਆਨੰਦ ਸਾਹਿਬ ਦਾ ਪਾਠ ਕਰੋ, ਗਾਓ ਇਹਨੂੰ। ਕਹਿੰਦੇ ਇਹ ਗਾਉਣ ਵਾਲੀ ਬਾਣੀ ਹੈ। ਤਾਂ ਫਿਰ ਸਾਰੀ ਸੰਗਤ ਨੇ ਇਹ ਬਾਣੀ ਉੱਚੀ ਉੱਚੀ ਆਵਾਜ਼ ਦੇ ਵਿੱਚ ਗਾਇਨ ਕੀਤੀ। ਇਹ ਬਾਣੀ ਜੀਵਨ ਮੁਕਤੀ ਦਿੰਦੀ ਹੈ, ਆਨੰਦ ਦਿੰਦੀ ਹੈ, ਆਤਮਕ ਆਨੰਦ ਦਿੰਦੀ ਹੈ। ਆਨੰਦ ਸੁਣੋ ਵਡਭਾਗੀ ਹੋ, ਐੜਾ ਨੰਨਾ ਦੱਦਾ ਹੀ ਹੈ, ਆਨੰਦ ਹੀ ਪਾਠ ਹੈ। ਇਹ ਸਤਿਗੁਰੂ ਦੀ ਆਪਣੀ ਸੁਤੰਤਰਤਾ ਹੈ, ਪਿੰਗਲ ਦੇ ਮੁਤਾਬਕ ਵੀ ਕੋਈ ਫਿਰ ਮਾਤਰਾ ਵੱਧਦੀ ਘੱਟਦੀ ਹੁੰਦੀ, ਤਾਂਹੀਓ ਆਨੰਦ ਨਹੀਂ ਲਿਖਿਆ। ਪਹਿਲਾਂ ਤਾਂ ਸਾਰਿਆਂ ਨੇ ਵਿੱਚ ਵਿੱਚ ਇਹਨੂੰ ਆਨੰਦ ਕਰਨਾ ਸ਼ੁਰੂ ਕਰ ਦਿੱਤਾ, ਵਿੱਚ ਵਿੱਚ ਕਈਆਂ ਨੇ ਬੜੇ ਜਿਹੜੇ ਸਿਆਣੇ ਸੀਗੇ ਵਿਦਵਾਨ ਉਹਨਾਂ ਨੇ ਵੀ ਕੀਤਾ, ਪਰ ਦੁਬਾਰਾ ਹੁਣ ਫਿਰ ਗਿਆਨੀ ਹਰਬੰਸ ਸਿੰਘ ਜੀ ਨੇ ਸਾਰਿਆਂ ਨੂੰ ਸਮਝਾਇਆ ਵੀ ਇਹ ਮੈਂ ਵੀ ਉਹਨਾਂ ਨੂੰ ਪੁੱਛਿਆ ਸੀ, ਮੈਂ ਕਿਹਾ ਇਹ ਐੜਾ ਨੰਨਾ ਦੱਦਾ ਲਿਖਿਆ ਹੋਇਆ। ਕਹਿੰਦੇ ਇੱਥੇ ਸਿਰਫ ਬਿੰਦੀ ਦੀ ਤਾਂ ਪ੍ਰਯੋਗ ਹੋ ਸਕਦਾ ਪਰ ਟਿੱਪੀ ਦਾ ਨਹੀਂ ਹੋ ਸਕਦਾ, ਕਿਉਂਕਿ ਆਨੰਦ ਤਾਂ ਕਹਿ ਸਕਦੇ ਆਨੰਦ ਨਹੀਂ ਕਹਿ ਸਕਦੇ, ਕਿਉਂਕਿ ਟਕਸਾਲ ਦਾ ਪਾਠ ਵੀ ਆਨੰਦ ਹੀ ਹੈ। ਤੇ ਹੁਣ ਦੁਬਾਰਾ ਘੁੰਮ ਘੁਮਾ ਕੇ ਫਿਰ ਹੀ ਆਨੰਦ ਪਾਠ ਕਰਨ ਲੱਗੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਮਹਾਰਾਜ ਨੇ ਸਾਰੇ ਮਨੋਰਥ ਹੀ ਪੂਰੇ ਕਰ ਦਿੱਤੇ ਨੇ, ਇਹਦੇ ਵਿੱਚ ਪਾਰ ਬ੍ਰਹਮ ਪ੍ਰਭ ਪਾਇਆ, ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਉਣਾ ਉਹ ਵੀ ਪਾਓ। ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਇਹਨੂੰ ਸੁਣਨ ਵਾਲੇ ਪੁਨੀਤ ਹੋ ਜਾਣਗੇ, ਰਹਿਣ ਵਾਲੇ ਪਵਿੱਤਰ ਹੋ ਜਾਣਗੇ। ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨਹਤੂਰੇ। ਇੱਕ ਰਸ ਉਹਨਾਂ ਦੇ ਅੰਦਰ ਵਾਜੇ ਵੱਜ ਪੈਣਗੇ। ਇਹ ਹੁਣ ਪ੍ਰੈਕਟੀਕਲ ਚ ਲਿਆਉਣੀ ਚੀਜ਼ ਆਪਾਂ ਨੇ ਆਨੰਦ ਸਾਹਿਬ ਦਾ, ਇਹ ਜੋ ਮਹਾਰਾਜ ਨੇ ਪਿੱਛੇ ਮਹਾਤਮ ਕਿਹਾ ਹੈ। ਹੁਣ ਪ੍ਰੈਕਟੀਕਲ ਤੁਹਾਡੇ ਚ ਉਹ ਬੰਦਾ ਕਰੂਗਾ ਜਿਹਨੂੰ ਬਹੁਤੀ ਲੋੜ ਹੈ ਆਪਣੇ ਕੰਮਾਂ ਕਾਰਾਂ ਦੀ, ਪਰਮੇਸ਼ਰ ਦੀ ਪ੍ਰਾਪਤੀ ਦੀ। ਕਿਉਂਕਿ ਅਸੀਂ ਤਾਂ ਕਈ ਬੰਦਿਆਂ ਨੂੰ ਕਰਵਾਇਆ ਵੀ ਹੈ ਪ੍ਰੈਕਟੀਕਲ ਇਹਦਾ, ਜੇ ਜੀਵਨ ਮੁਕਤੀ ਦੀ ਹੀ ਪ੍ਰਾਪਤੀ ਕਰਨੀ ਕਿ ਜਿਉਂਦੇ ਹੀ ਮੈਂ ਮੁਕਤ ਹੋ ਜਾਵਾਂ, ਜਿਉਂਦੇ ਬਦੇਹੀ ਹੋ ਜਾਵਾਂ, ਜਦ ਜੀ ਕਰੇ ਸਰੀਰ ਨੂੰ ਛੱਡ ਕੇ ਇੱਕ ਪਾਸੇ ਖੜਾ ਹੋ ਜਾਵਾਂ, ਜਦ ਜੀ ਕਰੇ ਸੱਚਖੰਡ ਚੱਲਿਆ ਜਾਵਾਂ, ਜਦ ਜੀ ਕਰੇ ਵਾਪਸ ਮੁੜਿਆਵਾਂ। ਲੈਣੀ ਇੰਨੀ ਸ਼ਕਤੀ ਤਾਂ 101 ਆਨੰਦ ਸਾਹਿਬ ਦਾ ਪਾਠ ਰੋਜ਼ ਕਰੋ ਜੋ ਬਦੇਹ ਮੁਕਤੀ ਲੈਣੀ ਹੈ। ਜੇ ਸੰਸਾਰੀ ਕੰਮ ਬਣਾਉਣੇ ਆ ਫਿਰ 25 ਪਾਠ ਹੀ ਬੜੇ ਆ। ਇਸ ਕਰਕੇ ਜੇ ਹੋਰ ਘੱਟ ਛੋਟਾ ਕੰਮ ਹੈ ਫਿਰ ਉਨੇ ਪਾਠ ਬੜੇ ਆ। ਇਹ ਤਾਂ ਜਿੰਨੇ ਪਾਠ ਕਰੋਗੇ ਉਨੀ ਕਿਰਪਾ ਹੋ ਜਾਂਦੀ ਹੈ। ਇਹ ਜੀਵਨ ਮੁਕਤੀ ਨੂੰ ਦਿੰਦਾ ਆਨੰਦ ਸਾਹਿਬ, ਔਰ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਆਨੰਦ ਕਾਰਜ ਜਿਹੜਾ ਆਪਾਂ ਕਹਿੰਦੇ ਹਾਂ ਵਿਆਹ ਦੇ ਸਮੇਂ ਤੇ, ਇਸੇ ਕਰਕੇ ਉਹਦਾ ਨਾਂ ਵੀ ਆਨੰਦ ਕਾਰਜ ਪਿਆ। ਮਹਾਰਾਜ ਦਸਵੇਂ ਪਾਤਸ਼ਾਹ ਦੇ ਸਮੇਂ ਤੇ ਜਿਵੇਂ ਇੱਕ ਸਿੰਘ ਨੇ ਜਦੋਂ ਸੰਥਿਆ ਸ਼ੁਰੂ ਕੀਤੀ ਸੀ, ਉਹਨੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇੱਥੇ ਟਿੱਕ ਗਿਆ ਸੀ। ਬਸ ਉਹ ਆਨੰਦ ਸਾਹਿਬ ਦੀ ਕਿਰਪਾ ਹੋ ਗਈ। ਇੱਕ ਸਿੰਘ ਇਹੋ ਜਿਹਾ ਸੀ ਦਸਵੇਂ ਪਾਤਸ਼ਾਹ ਵੇਲੇ ਜਿਹਨੇ ਇਹ ਪੜਿਆ ਸੀ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰਾ ਨਾਲ, ਉਹ ਤਾਂ ਜੰਗਲਾਂ ਨੂੰ ਚਲਿਆ ਗਿਆ ਸੀ। ਮਹਾਰਾਜ ਨੇ ਵਾਪਸ ਮੜਵਾਇਆ, ਕਹਿੰਦਾ ਮੁੜ ਗਿਆ। ਆ ਪਰਿਵਾਰ ਨੂੰ ਕਿਹਨੇ ਸਾਹਮਣਾ, ਕਹਿੰਦੇ ਮਹਾਰਾਜ ਤੁਸੀਂ ਕਿ ਇਹੋ ਪਰਿਵਾਰ ਜਿਹੜਾ ਦੇਖਦਾ ਇਹ ਤੇਰੇ ਨਾਲ ਨੀ ਜਾਣਾ, ਮੈਂ ਤਾਂ ਛੱਡਤਾ ਹੁਣ ਸਾਰਾ ਕੁਛ। ਸਤਿਗੁਰੂ ਮਹਾਰਾਜ ਕਹਿੰਦੇ ਪਰਿਵਾਰ ਦੇ ਵਿਚ ਰਹਿ ਕੇ ਵਿਰਾਗ ਦੇ ਵਿਚ ਰਹਿਣਾ। ਇਸ ਕਰਕੇ ਆਨੰਦ ਸਾਹਿਬ ਦੀ ਬੜੀ ਮਹਾਨਤਾ ਹੈ। ਕਿਸੇ ਕੌਮ ਦੇ ਵਿਚ ਇਹੀ ਜਿਹੀ ਚੀਜ਼ ਨੀ ਕਿ ਬੱਚਾ ਜਨਮ ਲਵੇ ਤਾਂ ਉਹੀ ਬਾਣੀ, ਆਨੰਦ ਕਾਰਜਾਂ ਵੇਲੇ ਵੀ ਉਹੀ ਬਾਣੀ, ਤੇ ਫਿਰ ਪੁਰਾਣੀ ਚੜ੍ਹਾਈ ਕਰਜੇ ਫਿਰ ਵੀ ਉਹੀ ਬਾਣੀ। ਉਹ ਤਾਂ ਸਿਰਫ ਇੱਕ ਆਨੰਦ ਸਾਹਿਬ ਹੀ ਹੈ ਕਿ ਜਦੋਂ ਬਾਲਕ ਜਨਮੇ ਤਾਂ ਵੀ ਆਨੰਦ ਸਾਹਿਬ ਦਾ ਪਾਠ। ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੈ ਮਨ ਭਾਵੈ, ਗੁਰਬਾਣੀ ਦਾ ਪ੍ਰਮਾਣ ਹੈ। ਪੰਜਵੇਂ ਪਾਤਸ਼ਾਹ ਨੇ ਲਿਖਿਆ ਹੋਇਆ, ਜਦ ਛੇਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਤਾਂ ਵੀ ਪੰਜਵੇਂ ਪਾਤਸ਼ਾਹ ਨੇ ਆਨੰਦ ਸਾਹਿਬ ਹੀ ਪੜਵਾਇਆ ਸੀ ਸਾਰਾ। ਗੁਰਬਾਣੀ ਸਖੀ ਆਨੰਦ ਗਾਵੈ, ਸਾਰਿਆਂ ਨੇ ਆਨੰਦ ਸਾਹਿਬ ਦਾ ਹੀ ਪਾਠ ਕੀਤਾ ਸੀ। ਇਹ ਕਰਕੇ ਜੇ ਆਨੰਦ ਸਾਹਿਬ ਦੇ ਵਿੱਚ ਇੱਕ ਖਾਸ ਨਿਮਗਨਤਾ ਹੈ, ਸਿਰਫ ਤੁਸੀਂ ਪ੍ਰੈਕਟੀਕਲ ਵਜੋਂ 5 ਪਾਠ ਕਰਕੇ ਰੋਜ਼ ਦੇਖ ਲੈਣੇ ਇਹਦੇ, ਇਹ ਤੁਹਾਨੂੰ ਸਾਰਾ ਦਿਨ ਇਉਂ ਰੱਖੇਗਾ ਜਿਵੇਂ ਪਤਾ ਨਹੀਂ ਕੀ ਸਰੂਰ ਚੜਿਆ ਹੁੰਦਾ ਬੰਦੇ ਨੂੰ। ਸਾਰਾ ਦਿਨ ਬੰਦਾ ਖੁਸ਼ ਹੀ ਰਹਿੰਦਾ ਤੇ ਕੋਈ ਦੁੱਖ ਵੀ ਨਹੀਂ ਨੇੜੇ ਆਉਂਦਾ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਰਾਮ ਕਲੀ ਰਾਗ ਦੇ ਵਿੱਚ ਮਹੱਲਾ 3 ਆਨੰਦ। तीसरे पातशाह की बाणी है आनंद सरलेख के थले बाणी उच्चारण की है अमृत संचार च पांचवीं थां ते पढ़ी है। आनंद का नाम अमृत भी है, अमृत रूप बाणी है, आनंदमयी बाणी है। इसे करके दसवें पातशाह ने पंजां बाणियों च रखी है बाणी। एक ओंकार सतगुर प्रसाद, ओंकार जो केवल इको एक है सतगुरु की प्रसाद कृपा द्वारा प्राप्त होंदा है। आनंद पया मेरी माए सतगुरु मैं पाया। धन गुरु अमरदास साहिब महाराज किन्नी बारी गंगा नूं तारन गए, चरण पाउण गए उहदी बेनती करन ते। जदों उत्थे इक बैरागी साधू नाल चर्चा होई, आपस दे विच गल्लां बातां करदिआं बासर के नगर पहुंच गए। प्रशादा छक रहा सी बैरागी साधू ते सतगुरु जी छका रहे सी अपने ग्रह दे विच। कहिंदा बई तुहाडे महाराज जी बचन बड़े वधिया ने, तुहाडा गुरु कौण है? सतगुरु कहने मैं तो हले गुरु धारण करना है। उन्हें उत्थे रोटी छड़ दित्ती। कहना मेरे तो सारे ही पुन ही नष्ट हो गए, मेरा तो जन्म व्यर्थ हो गया, मैं बड़ा वड्डा गुनाह कर लिया, मैं निगुरे के हथों रोटी खा ली। सतगुरु जी ने बड़ा इस गल की मन में सट बजी भी गुरु ने हल तक धारण किया। सतगुरु जी तो नींद ना आवे, प्रशादा ना छकन, अपना उपर उदो कोठिया के उत्ते मंजे डाह के आराम करते होंगे। ठंडी ठंडी हवा है, गर्मी दिन ने, पर रात में बैठे रहे अकाल पुरख अगे बेनतियां करते रहे। जदों अमृत वेला होया 2-3 बजे तो बड़ी कोई मिठी मिठी आवाज आउंदी, मिनी मिनी आवाज कोई सुनते ने पौड़ी तो उतर के। बाहर ही चुल्हे होंदे सी, उदों चुल्हे के दुआले एक कंध होंदी सी, उहनूं ओटा कहिंदे सी। ओटे के दुआले खड़े होके ओल्हे होके सुनते ने, देखते ने कि मेरी भतीज नौ ही है बीबी अमरो गुरु अंगद देव जी सपुत्री, वह आसा दीवार पढ़ रही है। उन्हें अखीर विच एक शब्द पढ़िया, मारू महला पहला घर पहला, करनी कागद मन मसवाणी, बुरा भला दोए लेख पे, ज्यों ज्यों किरत चलाए त्यों चली है, ताओ गुण नाही अंत हरे, चित चेतस की नहीं बावरिया, हर बिसर तेरे गुण गलिया, रहाओ जाल ही रहन जाल दिन हुआ, जेती कड़ी फाही तेती, रस रस चोग चुग नित फास है छूट, समूढ़े कवन गुणी काया, आरण मन विच लोहा पंच अग्न तित लाग रही, कोयले पाप पड़े ते सुपर मन जलिया, सन्नी चिंत पई भया मनूर कंचन फिर होवै। मनूर वह लोहा हों जरा खराद के बाहर सुट दिता जाता, बिल्कुल बुरा जहा हों, खराद वाल दुकान के बहर पिया हों, मीह पै जाता, उन्होंने जंगाल लग जाता। हूं मनूर न कोई मुड़ के दोबारा लोहे च तब्दील नहीं कर सकता, क्योंकि मनूर तो बिल्कुल खत्म हो जाता। सो इस करके महाराज जी कहने भया मनूर कंचन फिर होगा। कहने साडे सतगुरु च इन्नी समर्थ है कि मनूर वर्गा बंदा हो जाए गलिया सड़िया, बिल्कुल ही नशियां दा मारिया होवे, भावें पापां दा दबिया होवे, पतत आदमी नूं भी सतगुरु सोने वर्गा बना दे जे संगत च आ के बैठ जाए। भया मनूर कंचन फिर होवे जे गुर मिलत नेहा, पर जे उह जे गुरु मिल जाए वो किवें ठीक करेगा? कहने एक नाम अमृत वो देवे तो नानक त्रिष्ट देहा, ता देही दी कल्याण हुंदी। जे सतगुरु नाम अमृत सिख नूं बख्शिश कर देण, इन्ने बचन सुन के महाराज ने सामने होके पुछया बीबी की दी कलाम है? कहने गुरु नानक देव जी दी। कहने वो कित्थे ने? कहने वो तो सचखंड वासी हो गए हुण, उन्हां दी थां ते कौन है? कहने मेरे पिता जी गुरु अंगद देव जी। कहने गुरु तो घर विच ही है, गंगा घर च वगदी, मैं एवें बाहर तुरिया फिरदा रहा, मेरा मिलाप करवाओ। साखी का सारे नूं पता भी यार इन्नी गल ही है, बस भी मिलाप कराउण लै गए। पिंड दे बाहर खड़ा करता खडूर साहब गुरु साहब जी नूं। जब बीबी ने जाके मत्था टेकिया गुरु अंगद देव जी नूं, महाराज कहणगे जिन्हां नूं नाल लैके आया उन्हां नूं बाहर खड़ा करे आया, जाओ लैके आओ जाके। जब लैके आंदा महाराज गुरु अमरदास जी नूं, गुरु अंगद देव जी खड़े हो गए, मेरे कोड़म आए ने ते मैं अपनी गलबकड़ी च लैके मिला इन्हां नूं। महाराज ने अपनियां बाहवां फैला लईयां, पर गुरु अमरदास जी कहंदे अज मैं कुड़माचारी च नहीं आया, अज तां मैं थोड़ा सिख बनन आया, इउं कह के चरणां ते डिग पए। धन गुरु अमरदास महाराज गुरु अंगद देव के चरणों नाल लिपट के महाराज ने उठा के गल नाल ला लिया। कहिंदे तुहाडी थां इत्थे नहीं, तुहाडी थां तां इत्थे साडे नाल लगो आके। उस दिन तो सतगुरु कहिंदे ऐसी कृपा हुई, बस 12 साल थकण थक सेवा करके ता सतगुरु लिखते ने आनंद भया मेरी माए सतगुरु मैं पाया। कहने जदों ने मैं गुरु अंगद देव जी की प्राप्ति की है ना, गुरु नानक देव जी की प्राप्ति की, आप गुरु ग्रंथ साहब की प्राप्ति की है, तो जाणो भी आनंद भया मेरी माए, बहुत आत्मक खेड़ा प्राप्त हो गया मैनू। अन्न दो ਅੱਖਰੀ ਅਰਥ ਬਣਦਾ ਹੈ ਅੰਨ ਤੇ ਦੋ, ਦੋ ਹੁੰਦਾ ਦਵੈਸ਼, ਈਰਖਾ ਤੋਂ ਅੰਨ ਰਹਿਤ, ਈਰਖਾ ਤੇ ਦਵੈਸ਼ ਤੋਂ ਰਹਿਤ ਜਿਹੜੀ ਬਿਰਤੀ ਹੈ ਜਦੋਂ ਬਣ ਜਾਂਦੀ ਤਾਂ ਬੰਦੇ ਨੂੰ ਆਨੰਦ ਹੀ ਬਣਿਆ ਰਹਿੰਦਾ। ਇੱਥੇ ਲੋਕ ਖਿਝ ਖਿਝ ਮਰ ਜਾਂਦੇ ਨੇ ਇੱਕ ਦੂਜੇ ਨਾਲ ਈਰਖਾ ਕਰ ਕਰਕੇ, ਦੂਜਿਆਂ ਧਰਮਾਂ ਨਾਲ ਨਫ਼ਰਤਾਂ ਕਰਕੇ, ਫਲਾਨਾ ਬੰਦਾ ਫਲਾਨੇ ਦੇਸ਼ ਦਾ ਫਲਾਨੇ ਕੌਮ ਦਾ। ਪਰ ਰੱਬ ਦੇ ਪਿਆਰਿਆਂ ਦੇ ਅੰਦਰ ਇੰਨਾ ਆਨੰਦ ਹੁੰਦਾ ਹੈ ਕਿ ਉਹ ਕਿਸੇ ਨਾਲ ਈਰਖਾ ਕਰਦੇ ਹੀ ਨਹੀਂ, ਪਸ਼ੂ ਪੰਛੀਆਂ ਨਾਲ ਵੀ ਨਹੀਂ ਕਰਦੇ। ਉਹ ਤਾਂ ਹਰੇਕ ਦੇ ਵਿੱਚ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਉਹਨਾਂ ਦੀ ਬਿਰਤੀ ਇੰਨੀ ਉੱਚੀ ਹੋ ਜਾਂਦੀ ਹੈ, ਉਹਨਾਂ ਨੂੰ ਸਾਰੇ ਆਪਣੇ ਆਪਣੇ ਹੀ ਨਜ਼ਰ ਆਉਂਦੇ ਨੇ ਵੀ ਸਾਰੇ ਹੀ ਮੇਰੇ ਨੇ, ਕੋਈ ਬਗਾਨਾ ਨਹੀਂ ਹੈ ਇੱਥੇ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਹਾਰਾਜ ਕਹਿੰਦੇ ਮੈਂ ਸਤਿਗੁਰ ਦੀ ਪ੍ਰਾਪਤੀ ਤਾਂ ਕੀਤੀ ਹੈ, ਪਰ ਮੈਂ ਸਤਿਗੁਰੂ ਨੂੰ ਗਿਆਨ ਸੰਯੁਕਤ ਪ੍ਰਾਪਤ ਕੀਤਾ। ਸਹਿਜ ਨਤ ਮਤਲਬ ਗਿਆਨ ਸੇਤੀ ਸੰਯੁਕਤ, ਗਿਆਨ ਸਮੇਤ ਸਤਿਗੁਰੂ ਦੀ ਪ੍ਰਾਪਤੀ ਕੀਤੀ ਹੈ। ਇੱਕ ਇੱਕ ਦੁਨੀਆਂ 'ਚ ਉਹ ਵੀ ਗੁਰੂ ਨੇ ਜਿਨ੍ਹਾਂ ਨੂੰ ਗਿਆਨ ਹੀ ਨਹੀਂ ਹਨ, ਤ੍ਰੀਵ ਗਿਆਨ ਨਹੀਂ ਹੈ। ਦੂਸਰਾ ਸਤਿਗੁਰੂ ਦਾ ਯੋਗੀ ਨੂੰ ਸਮਝਾਉਣ ਦਾ ਭਾਵ ਇਹ ਸੀ ਕਿ ਮੈਂ ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮੈਂ ਸਤਿਗੁਰੂ ਦੀ ਪ੍ਰਾਪਤੀ ਹੱਠ ਯੋਗ ਨਾਲ ਨਹੀਂ ਕੀਤੀ, ਹੱਠ ਕਰਕੇ ਨਹੀਂ ਕੀਤੀ, ਮੈਂ ਸਹਿਜ ਯੋਗ ਨਾਲ ਸਤਿਗੁਰ ਦੀ ਪ੍ਰਾਪਤੀ ਕੀਤੀ ਹੈ। ਸੁਤੇ ਸਿੱਧੀ ਮੈਨੂੰ ਸਤਿਗੁਰ ਦੀ ਪ੍ਰਾਪਤੀ ਹੋਈ ਹੈ ਅਕਾਲ ਪੁਰਖ ਦੀ ਕਿਰਪਾ ਨਾਲ। ਜਦੋਂ ਤੋਂ ਮੈਨੂੰ ਸਤਿਗੁਰੂ ਮਿਲੇ ਨੇ ਮਨ ਵਜੀਆਂ ਵਾਧਾਈਆਂ, ਉਦੋਂ ਦੀਆਂ ਮੇਰੇ ਮਨ ਦੇ ਅੰਦਰ ਖੁਸ਼ੀਆਂ ਹੀ ਖੁਸ਼ੀਆਂ, ਖੇੜੇ ਹੀ ਖੇੜੇ ਹੋ ਗਏ ਨੇ, ਮਨ ਦੇ ਅੰਦਰ ਖੁਸ਼ੀਆਂ ਡੁੱਲ ਡੁੱਲ ਪੈਂਦੀਆਂ ਨੇ, ਆਪੇ ਵਧਾਈਆਂ ਵੱਜ ਰਹੀਆਂ। ਆਮ ਆਪਾਂ ਕਿਸੇ ਨੂੰ ਮਿਲ ਕੇ ਵਧਾਈਆਂ ਨੇ, ਵਧਾਈਆਂ ਜੀ ਵਧਾਈਆਂ, ਤੁਹਾਨੂੰ ਬੜੀਆਂ ਵਧਾਈਆਂ ਹੋਣ। ਕਈ ਅੱਖਰ ਆਪਾਂ ਆਪਣੇ ਆਪ ਹੀ ਬਦਲਦੇ ਹੁੰਦੇ ਹਾਂ। ਇਹ ਅੱਖਰ ਹੈਗਾ ਵਾਹਵੇ ਨੂੰ ਕੰਨਾ, ਧੱਦੇ ਨੂੰ ਕੰਨਾ, ਵਾਧਾਈਆਂ। ਇਹ ਹੁਣ ਜਦੋਂ ਵੀ ਜਿੱਥੇ ਵੀ ਮਰਜ਼ੀ ਚਲੇ ਜਾਓ ਸੰਸਾਰ ਭਰ ਦੇ ਵਿੱਚ ਜਿੰਨੀ ਸੰਗਤ ਆ ਨਾ, ਸਾਰੀ ਕਹਿੰਦੀ ਮਨ ਵੱਜੀਆਂ ਵਧਾਈਆਂ। ਵਾਹਵੇ ਦਾ ਕੰਨਾ ਤੇ ਬੋਲਣਾ ਹੀ ਨਹੀਂ ਕਿਸੇ ਨੇ, ਕਿਸੇ ਨੂੰ ਗਿਆਨ ਹੋਵੇਗਾ ਕਿ ਵਾਹਵੇ ਨੂੰ ਕੰਨਾ ਵੀ ਲੱਗਿਆ ਹੋਇਆ। ਇਸ ਕਰਕੇ ਜਿੰਨੀ ਪੰਗਤੀਆਂ ਲਿਖੀਆਂ ਹੋਈਆਂ, ਜਿੰਨੇ ਅੱਖਰ ਲਿਖੇ, ਉਹਨਾਂ ਦਾ ਬੜਾ ਧਿਆਨ ਦਿਓ। ਅੱਗੇ ਵਾਸਤੇ ਕਦੇ ਵੀ ਨੋਟ ਕਰ ਲੈਣਾ ਕਿ ਪਾਠ ਕਰਨ ਵੇਲੇ ਜ਼ਰੂਰ ਦੇਖੋ, ਵਾਧਾਈਆਂ, ਮਨ ਦੇ ਅੰਦਰ ਵਾਧਾਈਆਂ ਵੱਜੀਆਂ, ਖੁਸ਼ੀਆਂ ਖੇੜੇ ਹੋ ਗਏ ਨੇ, ਖੁਸ਼ੀਆਂ ਡੁੱਲ ਡੁੱਲ ਪੈਂਦੀਆਂ ਬਾਹਰ ਨੂੰ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਕਹਿੰਦੇ ਰਾਗ ਸਾਰੇ, ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲੱਪ ਹੈ ਅਠੋ ਨੰਦਨ। ਇਸ ਕਰਕੇ ਜਿੰਨੇ ਰਾਗ ਇੱਕ ਪੰਜ ਉਹਨਾਂ ਦੇ ਪੁੱਤਰ, ਸੋ ਇਸ ਪ੍ਰਕਾਰ ਪੰਜ ਪੰਜ ਉਹਨਾਂ ਦੀਆਂ ਇਸਤਰੀਆਂ, ਰਾਗ ਏਕ ਸੰਗ ਪੰਚ ਬਰ ਅੰਗਨ, ਬਰ ਸ੍ਰੇਸ਼ਠ ਅੰਗਨ ਇਸਤਰੀਆਂ, ਸੰਗ ਅਲੱਪ ਹੈ ਅਠੋ ਨੰਦਨ, ਅੱਠ ਅੱਠ ਉਹਨਾਂ ਦੇ ਪੁੱਤਰ ਨੇ। ਇਸ ਤਰ੍ਹਾਂ ਕੁੱਲ ਰਾਗ ਉਹਨਾਂ ਦੇ ਪੁੱਤਰ, ਉਹਨਾਂ ਦੀਆਂ ਇਸਤਰੀਆਂ, ਰਤਨ ਤੋਂ ਭਾਵ ਉਹਨਾਂ ਦੇ ਪੁੱਤਰ ਨੇ, ਪਰਿਵਾਰ ਪਰੀਆਂ ਉਹਨਾਂ ਦਾ ਸਾਰਾ ਪਰਿਵਾਰ, ਤੇ ਪਰੀਆਂ ਜਿਹੜੀਆਂ ਰਾਗਣੀਆਂ ਨੇ, ਸ਼ਬਦ ਗਾਵਣ ਆਈਆਂ, ਸਧਾਰਨ ਸ਼ਬਦ ਨੂੰ ਗਾਇਨ ਕਰਦੀਆਂ। ਪਰ ਸਤਿਗੁਰੂ ਕਹਿੰਦੇ ਸ਼ਬਦੋ ਤਾਂ ਗਾਵੋ ਹਰੀ ਕੇਰਾ, ਕਹਿੰਦੇ ਹੋਰ ਕੋਈ ਸ਼ਬਦ ਨਾ ਪੜਿਓ, ਇੱਥੇ ਬਾਹਰਲਾ ਸ਼ਬਦ ਪੜਨਾ ਤਾਂ ਹਰੀ ਦਾ ਹੀ ਪੜਿਓ, ਬਾਹਰਲੇ ਗੀਤ ਗਾਇਨ ਨਹੀਂ ਕਰਨੇ ਹੈ, ਹਰੀ ਦਾ ਸ਼ਬਦ ਪੜੋ ਬਸ। ਜੇ ਰਾਗ ਵਿੱਚ ਪੜਨਾ, ਕੀਰਤਨ ਕਰਨਾ, ਹੋਰ ਕੋਈ ਚੀਜ਼ ਨਹੀਂ ਗਾਉਣੀ, ਕਿਉਂਕਿ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਇਸ ਕਰਕੇ ਹਰੀ ਦਾ ਹੀ ਸ਼ਬਦ ਗਾਇਨ ਕਰੋ, ਮਨ ਜਿੰਨੀ ਵਸਾਇਆ ਪੂਰੀ ਪੰਗਤੀ ਸ਼ਬਦੋ ਤਾਂ ਗਾਹੋ ਹਰੀ ਕੇਰਾ, ਹਰੀ ਦਾ ਸ਼ਬਦ ਗਾਇਨ ਤਾਂ ਕਰੋ ਪਰ ਉਹਨਾਂ ਨਾਲ ਮਿਲ ਕੇ ਕਰੋ, ਮਨ ਜਿੰਨੀ ਵਸਾਇਆ, ਜਿਨ੍ਹਾਂ ਨੇ ਮਨ ਦੇ ਵਿੱਚ ਸ਼ਬਦ ਨੂੰ ਵਸਾ ਲਿਆ, ਤੁਸੀਂ ਵੀ ਉਹਨਾਂ ਦੇ ਕੋਲ ਬੈਠ ਕੇ ਸ਼ਬਦ ਦਾ ਗਾਇਨ ਕਰੋ ਤਾਂ ਕਿ ਤੁਹਾਡੇ ਮਨ ਵਿੱਚ ਵੀ ਸ਼ਬਦ ਵਸ ਜਾਵੇ। ਜਿਨ੍ਹਾਂ ਨੇ ਮਨ ਦੇ ਅੰਦਰ ਸ਼ਬਦ ਨੂੰ ਵਸਾਇਆ ਨਹੀਂ, ਉਹਨਾਂ ਕੋਲ ਬਹਿ ਕੇ ਲਾਭ ਨਹੀਂ ਮਿਲਦਾ, ਕਿਉਂਕਿ ਉਹ ਤਾਂ ਬਾਹਰੀ ਗਿਆਨ ਹੈ, ਉਹ ਤਾਂ ਬਾਹਰੋਂ ਤਾਂ ਜਿੰਨਾ ਸੋਹਣਾ ਮਰਜ਼ੀ ਬਹੁਤ ਕੁਝ ਹੈ, ਬੜੇ ਗਵਈਏ ਬੈਠੇ ਨੇ, ਬੜੇ ਕੀਰਤਨੀਏ ਬੈਠੇ ਨੇ, ਬੜੇ ਗਾਉਣ ਵਾਲੇ ਬੈਠੇ ਨੇ, ਪਰ ਮਹਾਰਾਜ ਕਹਿੰਦੇ ਵਿਰਲੇ ਹਿਰਦੇ ਵਸਾਇਆ, ਹਿਰਦੇ 'ਚ ਤਾਂ ਕਿਸੇ ਕਿਸੇ ਨੇ ਵਸਾਇਆ, ਉਹ ਤਾਂ ਸਾਰੇ ਵਪਾਰੀ ਨੇ ਪੈਸਿਆਂ ਦੇ। ਹੁਣ ਮੈਂ ਉਹ ਜਿਹਾ ਕਹਿੰਦੇ ਬੰਦਾ ਲੱਭਦਾ ਜਿਹਨੇ ਹਿਰਦੇ 'ਚ ਵਸਾਇਆ, ਮੈਂ ਉਹਦੇ ਕੋਲ ਬੈਠ ਕੇ ਪੜ੍ਹਾਂ, ਬੜਾ ਫਰਕ ਪੈਂਦਾ। ਜਿਨ੍ਹਾਂ ਨੇ ਆਪਣੇ ਮਨ ਨੂੰ ਇਕਾਗਰ ਕੀਤਾ ਹੁੰਦਾ ਨਾ, ਉਹਨਾਂ ਦੇ ਕੋਲ ਬੈਠ ਕੇ ਪੜ੍ਹੀਏ ਮਨ ਜਾਂਦਾ ਹੀ ਨਹੀਂ ਕਿਸੇ ਪਾਸੇ, ਇੰਨਾ ਮਨ ਟਿਕਾਓ ਚ ਹੋ ਜਾਂਦਾ, ਇੰਨਾ ਇਕਾਗਰਤਾ ਹੋ ਜਾਂਦਾ। ਤੇ ਜੇ ਚੰਚਲ ਮਨ ਵਾਲਿਆਂ ਕੋਲ ਬੈਠ ਕੇ ਭਾਵੇਂ ਪਾਠ ਕਰੀ ਵੀ ਜਾਈਏ ਤਾਂ ਉਹਨਾਂ ਦੀ ਚੰਚਲਤਾਈ ਦਾ ਪ੍ਰਭਾਵ ਸਾਡੇ ਉੱਤੇ ਵੀ ਪੈ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮਨ ਜਿੰਨੀ ਵਸਾਇਆ, ਜਿਨ੍ਹਾਂ ਨੇ ਮਨ ਦੇ ਅੰਦਰ ਸ਼ਬਦ ਨੂੰ ਵਸਾਇਆ, ਜਿਨ੍ਹਾਂ ਨੇ ਸ਼ਬਦ ਨੂੰ ਕਮਾਇਆ ਹੈ, ਉਹਨਾਂ ਦੇ ਕੋਲ ਬੈਠ ਕੇ ਪਾਠ ਕਰੋ, ਉਹਨਾਂ ਕੋਲ ਬੈਠ ਕੇ ਕੀਰਤਨ ਕਰੋ। ਟਿੱਕੀਆਂ ਹੋਈਆਂ ਰੂਹਾਂ ਦੇ ਕੋਲ ਬੈਠੋ, ਹਿੱਲੀਆਂ ਰੂਹਾਂ ਤਾਂ ਆਪ ਵਿਚਾਰੀਆਂ ਡੋਲਦੀਆਂ ਫਿਰਦੀਆਂ, ਉਹਨਾਂ ਕੋਲ ਬਹਿ ਕੇ ਕੀ ਪ੍ਰਾਪਤੀ ਹੋਣੀ ਹੈ। ਟਿੱਕੀਆਂ ਹੋਈਆਂ ਮਹਾਂਪੁਰਸ਼ਾਂ ਕੋਲ ਬੈਠੋ, ਗੁਰਮੁਖਾਂ ਕੋਲ ਬੈਠੋ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਆਨੰਦ ਹੀ ਆਨੰਦ ਹੋ ਗਿਆ ਮੇਰੇ ਅੰਦਰ, ਦਵੈਸ਼ ਤੋਂ ਰਹਿਤ ਹੋ ਗਿਆ, ਕਿਉਂਕਿ ਮੈਂ ਸਤਿਗੁਰੂ ਦੀ ਪ੍ਰਾਪਤੀ ਕਰ ਲਈ। ਪੂਰੇ ਸਤਿਗੁਰੂ ਕਿੱਥੇ ਮਿਲਦੇ ਨੇ? ਪੂਰੇ ਸਤਿਗੁਰੂ ਤਾਂ ਕਿਸੇ ਨੂੰ ਮਿਲਦੇ ਹੀ ਨਹੀਂ, ਭਾਗਾਂ ਤੋਂ ਬਿਨਾਂ ਮਿਲਦੇ ਨੇ। ਇਸ ਕਰਕੇ ਵੱਡਿਆਂ ਭਾਗਾਂ ਕਰਕੇ ਆਪਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ ਹੈ। ਹੁਣ ਆਪਣੇ ਮਨ ਨੂੰ ਕਹਿੰਦੇ ਨੇ ਬਈ ਮੈਂ ਤਾਂ ਬਾਹਰੋਂ ਸਰੀਰ ਕਰਕੇ ਤਾਂ ਮਿਲਿਆ, ਅਰੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਦੇਖ ਆਪਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ ਹੈ, ਬਾਣੀ ਪ੍ਰਾਪਤ ਹੋਈ ਹੈ, ਕੀਰਤਨ ਕਥਾ ਮਿਲਿਆ, ਗੁਰਮੰਤਰ ਮਿਲਿਆ, ਮੂਲ ਮੰਤਰ ਮਿਲਿਆ, ਬੀਜ ਮੰਤਰ ਮਿਲਿਆ, ਮਾਲਾ ਮੰਤਰ ਮਿਲਿਆ, ਇੰਨਾ ਗਿਆਨ ਮਿਲ ਗਿਆ, ਇੰਨਾ ਕੁਛ ਮਿਲ ਗਿਆ, ਮੇਰਿਆ ਮਨਾ ਤੂੰ ਕਿੱਧਰ ਤੁਰਿਆ ਫਿਰਦਾ ਬਾਹਰ? ਤੂੰ ਸਦਾ ਰਹੋ ਹਰ ਨਾਲੇ, ਤੂੰ ਹਮੇਸ਼ਾ ਹਰੀ ਨਾਲ ਜੁੜਿਆ ਰਹੋ ਤਾਂ ਹਮੇਸ਼ਾ ਕਿਉਂ ਟੁੱਟਦਾ ਵਾਹਿਗੁਰੂ ਨਾਲੋਂ? ਮਾੜਾ ਜਿਹਾ ਜੁੜੇ ਕੋਈ ਚੰਗੀ ਚੀਜ਼ ਖਾਣ ਵਾਲੀ ਦੇਖੀ ਜਿਹੜੇ ਟੁੱਟ ਜਾਂਦਾ, ਉਹਨੂੰ ਟੁੱਟ ਕੇ ਪੈਂਦਾ, ਉਹ ਮੈਨੂੰ ਪਹਿਲਾਂ ਦਿਓ ਖਾਣ ਨੂੰ। ਕੋਈ ਕੱਪੜਾ ਦੇਖ ਲਿਆ ਤਾਂ ਮਨ ਹਿੱਲ ਜਾਂਦਾ, ਜਦੋਂ ਵੀ ਚੰਗੇ ਪਦਾਰਥ ਦੇਖੇ ਮਾਇਆ ਦੇਖੀ ਫਿਰ ਮਨ ਹਿੱਲ ਗਿਆ। ਮਹਾਰਾਜ ਇਹ ਤੋਂ ਬਚਾਵੇ ਸਾਨੂੰ, ਜਿਹੜੀ ਚੀਜ਼ ਦੇਖਦੇ ਹਾਂ ਉੱਧਰ ਨੂੰ ਹੀ ਮਨ ਤੁਰ ਪੈਂਦਾ। ਸਤਿਗੁਰੂ ਕਹਿੰਦੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਭੋਜਨ ਛਕਣਾ ਛੱਕ, ਪਾਣੀ ਪੀਣਾ ਪੀ, ਕੱਪੜੇ ਪਾਉਣੇ ਪਾ, ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਕਾਏ ਤਿਸ ਠਾਕੁਰ ਕਉ ਰਖ ਮਨ ਮਾਏ, ਜੇ ਪ੍ਰਸਾਦ ਸੁਗੰਧਤ ਤਾਂ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ, ਜੇ ਪ੍ਰਸਾਦ ਬਸੈ ਸੁਖਮੰਦਰ ਤਿਸ ਧਿਆਏ ਸਦਾ ਮਨ ਅੰਦਰ। ਤੈਨੂੰ ਏਦਾਂ ਨੀ ਕਿਹਾ ਵੀ ਤੂੰ ਨਾ ਖਾ ਰੋਟੀ, ਰੋਟੀ ਖਾ, ਬਰਫੀਆਂ ਖਾ, ਮਠਿਆਈਆਂ ਖਾ, ਕੱਪੜੇ ਪਾ, ਪਰ ਤੂੰ ਤੇ ਜਦੋਂ ਕੱਪੜੇ ਪਾਉਣ ਲੱਗਦਾ ਤਾਂ ਕੱਪੜੇ ਚ ਇੰਨੀ ਸੁਰਤੀ ਟਿਕ ਜਾਂਦੀ ਤੇਰੀ, ਰੱਬ ਦਾ ਨਾਂ ਹੀ ਭੁੱਲ ਜਾਂਦਾ ਤੈਨੂੰ। ਤੈਨੂੰ ਇਸੇ ਗੱਲ ਤੇ ਸੰਗਤ ਚ ਬੁਲਾਇਆ, ਤੈਨੂੰ ਪੱਕਾ ਕਰਨਾ ਜਾਂ ਤੂੰ ਕੱਪੜੇ ਪਾਵੇਂ, ਜਾਂ ਤੂੰ ਰੋਟੀ ਖਾਵੇਂ, ਜਾਂ ਤੂੰ ਕੋਈ ਕਿਰਿਆ ਕਰੇ ਤਾਂ ਪਹਿਲਾਂ ਆਖੇ ਤੂੰ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਕਹਿੰਦੇ ਹਰ ਨਾਲ ਰਹੋ, ਤੂੰ ਮਨ ਮੇਰੇ ਉੱਤੇ ਟਿੱਪੀ ਹੈ, ਇਸ ਕਰਕੇ ਮਨ ਨਹੀਂ ਬੋਲਣਾ, ਮਨ ਬੋਲਾ ਨਹੀਂ ਬੋਲਣਾ। ਮੰਮਾ ਨੰਨਾ ਮਨ, ਮੰਮਾ ਨੰਨੇ ਸਿਆਰੀ ਮਨ, ਇੱਥੇ ਉੱਤੇ ਟਿੱਪੀ ਆ ਗਈ ਮਨ। ਹਰ ਨਾਲ ਰਹੋ ਤੂੰ ਮਨ ਮੇਰੇ, ਵਾਹਿਗੁਰੂ ਨਾਲ ਮੇਰੇ ਮਨਾ ਤੂੰ ਸਦਾ ਹੀ ਜੁੜਿਆ ਰਹੋ, ਫਿਰ ਕੀ ਲਾਭ ਹੋਵੇਗਾ? ਦੁੱਖ ਸਭ ਵਿਸਾਰਨਾ, ਕਿਉਂਕਿ ਪਰਮਾਤਮਾ ਦੇ ਨਾਲ ਜੁੜਨ ਨਾਲ ਇਹ ਫਾਇਦਾ ਕਿ ਦੁੱਖ ਆਪਣੇ ਆਪ ਹੀ ਖਹਿੜਾ ਛੱਡ ਜਾਂਦੇ ਨੇ, ਦੁੱਖ ਸਾਰੇ ਨਿਵਿਰਤ ਹੋ ਜਾਂਦੇ ਨੇ। ਸੁੱਤੇ ਸਿੱਧੀ ਜੁੜੇ ਰਹੋ ਹਰ ਵਕਤ, ਅੰਗੀਕਾਰੋ ਕਰੇ ਤੇਰਾ। ਜੇ ਤੂੰ ਉਹਦੇ ਨਾਲ ਜੁੜਿਆ ਰਹੇ ਫਿਰ ਉਹ ਤੇਰਾ ਅੰਗੀਕਾਰ ਵੀ ਕਰਦਾ, ਪੱਖ ਵੀ ਕਰਦਾ। ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋਜੂ ਕਰੀ ਔਰ ਅੱਛਾ, ਅੰਗੀਕਾਰ ਕਰੇਗਾ ਉਹ ਤੇਰਾ, ਅੰਗੀਕਾਰ ਕੀ ਆ ਪ੍ਰਭ ਆਪਣੇ। ਇਸ ਕਰਕੇ ਦੋਖੀ ਸਗਲੇ ਭੈਰ ਵਾਲ, ਅੰਗੀਕਾਰ ਉਹ ਕਰੇ ਤੇਰਾ। ਜਦੋਂ ਤੂੰ ਹਰ ਵਕਤ ਹੀ ਗੁਰਮੰਤਰ ਨਾਲ, ਮੂਲ ਮੰਤਰ ਨਾਲ ਜੁੜਿਆ ਰਹੇਗਾ, ਬਾਣੀ ਪੜ੍ਹਦਾ ਰਹੇਗਾ, ਫਿਰ ਉਹਨੂੰ ਆਪੇ ਪਿਆਰ ਆਉਂਦਾ, ਇਹ ਮੇਰਾ ਭਗਤ ਹੈ, ਇਹਦੀ ਰੱਖਿਆ ਕਰਨੀ ਹੈ। ਕਾਰਜ ਸਭ ਸਵਾਰਨਾ, ਕਾਰਜ ਤੇਰੇ ਆਪਣੇ ਆਪ ਹੀ ਸਵਾਰ ਦੇਣੇ ਸਾਰੇ, ਕਿਉਂਕਿ ਉਹਨੂੰ ਪਤਾ ਇੱਧਰ ਜੁੜਿਆ ਹੋਇਆ ਮੈਂ ਇਹਦੇ ਕੰਮ ਕਰਿਆ ਵਾਂ ਦੌੜ ਕੇ, ਫਿਰ ਉਹ ਕੰਮ ਵੀ ਕਰੇ ਆਉਂਦੇ ਨੇ ਸਾਰੇ।